ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ। ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਗੁਰਦੁਆਰਾ ਦੀਵਾਨ ਹਾਲ ਮੰਜੀਤ ਸਾਹਿਬ ਵਿਖੇ ਦੀਵਾਨ ਸਜੇ, ਆਸਾ ਕੀ ਵਾਰ ਦਾ ਸ਼ਬਦ ਕੀਰਤਨ ਹੋਇਆ। ਉਪਰੰਤ ਜੋ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੁੰਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੁਕਮ ਬਖਸ਼ਿਆ ਸੀ ਉਹ ਆਪ ਜੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਸਰਵਣ ਕੀਤਾ ਹੈ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਗਰੀਬ ਨਿਵਾਜ ਸਤਿਗੁਰ ਜੀ ਸਾਨੂੰ ਕਲਯੁਗੀ ਜੀਵਨ ਨੂੰ ਸਮਰੱਥ ਬਖਸ਼ਿਸ਼ ਕਰਨ ਵਾਸਤੇ ਸਾਡੀ ਝੋਲੀ ਪਾ ਰਹੇ ਨੇ। ਸੁਹੀ ਰਾਗਣੀ ਦਾ ਪਾਵਨ ਸ਼ਬਦ ਹੈ ਔਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 731 ਤੇ ਸੁਭਾਏਮਾਨ ਹੈ। ਇਸ ਪਾਵਨ ਹੁਕਮਨਾਮੇ ਦੇ ਅੰਦਰ ਸਾਹਿਬਾਂ ਨੇ ਨਾਮ ਦੀ ਵਡਿਆਈ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਨਾਮ ਜਪਦਾ ਹੈ, ਸਿਮਰਨ ਕਰਦਾ ਹੈ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ, ਉਹਦੇ 'ਤੇ ਬਖਸ਼ਿਸ਼ਾਂ ਕਿਹੋ ਜਿਹੀਆਂ ਹੁੰਦੀਆਂ ਨੇ। ਸਾਧ ਸੰਗਤ, ਜਦੋਂ ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹੀਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੰਦਰ ਨਾਮ ਦੀ ਹੀ ਮਹਿਮਾ ਦਰਸਾਈ ਹੈ। ਅਸੀਂ ਸੰਸਾਰ 'ਤੇ ਆਏ ਨਾਮ ਜਪਣ ਵਾਸਤੇ ਹਾਂ। ਰੋਜ਼ਾਨਾ ਅਸੀਂ ਰਹਿਰਾਜ ਸਾਹਿਬ ਅੰਦਰ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਮਿਲਣਾ ਕਿਵੇਂ ਹੈ? ਉਹਦਾ ਸਿਮਰਨ ਕਰਕੇ, ਉਹਦਾ ਚਿੰਤਨ ਕਰਕੇ, ਉਹਦਾ ਨਾਮ ਜਪ ਕੇ। ਨਾਮ ਅਸੀਂ ਜਪਦੇ ਹੋਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਨਾਮ ਦੀ ਹੀ ਮਹਿਮਾ ਹੈ। ਜਿਵੇਂ ਮਿਸ਼ਰੀ ਦੀ ਡਲੀ ਨੂੰ ਜਿਸ ਪਾਸੇ ਵੀ ਤੁਸੀਂ ਦੰਦੀ ਵੱਢ ਲਓਗੇ ਨਾ, ਉਸ ਪਾਸੇ ਮਿਠਾਸ ਹੀ ਮਿਠਾਸ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਵੀ ਪਾਵਨ ਅੰਗ ਤੁਸੀਂ ਥੱਲ ਕੇ ਵੇਖ ਲਓ, ਉੱਥੋਂ ਆਪ ਜੀ ਨੂੰ ਨਾਮ ਦੀ ਹੀ ਮਹਿਮਾ ਝੋਲੀ ਪਵੇਗੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਦੀ ਮਹਿਮਾ ਹੈ, ਸਵਾ ਪਾਵਨ ਸ਼ਬਦ ਦੀ ਰਮਤਾ ਗੁਰੂ ਸਾਹਿਬ ਜੀ ਦਾ ਉਲਟ ਆਸਰਾ ਲੈ ਕੇ ਕਰੀਏ। ਅਸੀਸ ਬਖਸ਼ੋ, ਕਿਉਂਕਿ ਅਗਮਗਾਦ ਬੋਧ ਬਾਣੀ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦੀ। ਮੈਨੂੰ ਯਾਦ ਆ ਰਿਹਾ ਸੀ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠਿਆ ਕਿ ਲੋਕ ਕਹਿੰਦੇ ਸਨ ਜੇਠਾ ਅਨਪੜ੍ਹ ਹੈ, ਪੜ੍ਹਿਆ ਲਿਖਿਆ ਨਹੀਂ। ਬੜੀਆਂ ਗੱਲਾਂ ਕੀਤੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਇਹਨੂੰ ਕਿੰਨੇ ਧੀ ਦੇਣੀ ਹੈ, ਇਹਦਾ ਤਾਂ ਘਰ ਘਾਟ ਹੀ ਨਹੀਂ। ਮਾਤਾ ਮਨਸਾ ਦੇਵੀ ਜੀ ਨੇ ਵੀ ਕਹਿ ਦਿੱਤਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਮੇਰੀ ਧੀ ਨੂੰ ਖਵਾਵੇਗਾ ਕੀ, ਅਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਮਨਸਾ ਦੇਵੀ, ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਬੜੀਆਂ ਹੀ ਨਿਆਰੀਆਂ ਨੇ। ਹੋ ਸਕਦਾ ਹੈ ਕਿ ਜਿਹਦੇ ਕੋਲ ਅੱਜ ਖਾਣ ਨੂੰ ਰੋਟੀ ਦੀ, ਇਹਦੇ ਦਰ ਤੋਂ ਲੱਖਾਂ ਨੇ ਆਪਣਾ ਪੇਟ ਭਰਨਾ ਹੋਵੇ, ਜਿਹਦੇ ਕੋਲ ਅੱਜ ਘਰ ਨੂੰ ਰਹਿਣ ਨੂੰ ਕਮਰਾ ਨਹੀਂ, ਕੋਈ ਘਰ ਨਹੀਂ, ਉਹਦਾ ਘਰ ਹੀ ਸੋਨੇ ਦਾ ਬਣ ਜਾਵੇ, ਜਿਹਨੂੰ ਲੋਕ ਅੱਜ ਨਫ਼ਰਤ ਕਰਦੇ ਨੇ, ਲੋਕ ਤਰਸਣ ਅਰਦਾਸ ਕਰਦੇ ਆ ਨਾ, ਜਿਹੜੇ ਭੱਟਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ, ਉਹ ਭੱਟ ਧੱਕੇ ਖਾ ਕੇ ਗੁਰੂ ਰਾਮਦਾਸ ਦੇ ਦਰ ਤੇ ਆਏ ਸੀ। ਭੱਟ ਕੀਰਤ ਜੀ ਨੇ ਐਵੇਂ ਨਹੀਂ ਕਹਿ ਦਿੱਤਾ, ਸੱਚੇ ਪਾਤਸ਼ਾਹ ਜੀ ਨੂੰ ਕਿਹਾ ਸੀ ਪਾਤਸ਼ਾਹ ਬਰਸ ਏਕ ਹੋ ਫਿਰਿਓ, ਕਹਿੰਦਾ ਨਹੁ ਪਰਚੋ ਲਾਇਓ, ਸਾਲ ਹੋ ਚੱਲਿਆ ਸਾਨੂੰ ਧੱਕੇ ਖਾਂਦਿਆਂ ਨੂੰ। ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਨਫ਼ਰਤ ਕਰਦੇ ਸਨ, ਉਹ ਅੱਜ ਹੱਥ ਜੋੜ ਕੇ ਅੰਮ੍ਰਿਤ ਵੇਲੇ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜੋੜੀ ਦੇ ਕਵਾੜ ਖੋਲਦੇ ਨੇ, ਕੀ ਪੜ੍ਹਦੇ ਨੇ, ਦਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾੜ। ਅੱਜ ਦਰਸ਼ਨਾਂ ਨੂੰ ਲੋਚਦੇ ਨੇ। ਅੱਜ ਹਰ ਕੋਈ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦਾ, ਗੁਰੂ ਰਾਮਦਾਸ ਰਾਖੋ ਸਰਨਾਈ, ਮੈਨੂੰ ਆਪਣੇ ਸ਼ਰਨ ਵਿੱਚ ਰੱਖੋ। ਐਸੇ ਦੀਨ ਦਿਆਲ ਸਤਿਗੁਰੂ ਕਹਿੰਦੇ ਸਰੈਨੂ ਕਹਿੰਦੇ ਧੀ ਦੇਣੀ ਹੈ, ਅੱਜ ਦੁਨੀਆਂ ਤੇ ਝਾਤੀ ਮਾਰ ਕੇ ਵੇਖ ਲਓ, ਕੋਈ ਵੀ ਆਨੰਦ ਕਾਰਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਦੀ ਗਵਾਹੀ ਤੋਂ ਬਿਨਾਂ ਨਹੀਂ ਜੇ ਪੂਰਾ ਹੁੰਦਾ। ਸੋ ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕਰੀਏ, ਹਿਰਦੇ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਪਿਆਰ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਤਿਗੁਰੂ ਜੀ ਸੁਹੀ ਰਾਗਣੀ ਅੰਦਰ ਅੱਜ ਪਾਵਨ ਹੁਕਮਨਾਮਾ ਜੋ ਸਾਡੀ ਚੋਲੀ ਪਾ ਰਹੇ ਨੇ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਪ੍ਰਖੋਤਮ ਉੱਤਮ ਪੁਰਖ, ਉੱਤਮ ਪੁਰਖ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਉਹਦਾ ਚਿੰਤਨ ਕਰਦੇ ਨੇ, ਜਿਹੜੇ ਉਹਦੇ ਨਾਮ ਨੂੰ ਜਪਦੇ ਨੇ, ਜਿਹੜੇ ਉਹਨੂੰ ਯਾਦ ਕਰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਾਰੇ ਦਲਿੱਦਰ, ਦਲਾਂ ਦੇ ਦਲ ਦਲਿੱਦਰਾਂ ਦੇ ਨਾਸ ਹੋ ਜਾਂਦੇ ਨੇ, ਦਲਿੱਦਰ ਨਾਸ ਹੋ ਜਾਂਦੇ, ਉਹਨਾਂ ਦੇ ਦਲਾਂ ਦੇ ਦਲ ਜਿਹੜੇ ਨੇ ਦਲਿੱਦਰਾਂ ਦੇ ਨਾਸ ਹੋ ਜਾਂਦੇ ਨੇ, ਉਹਨਾਂ ਦੀ ਝੋਲੀ ਵਿੱਚ ਬਖਸ਼ਿਸ਼ਾਂ ਪੈ ਜਾਂਦੀਆਂ ਨੇ ਜਿਹੜੇ ਸਿਮਰਨ ਕਰਦੇ ਨੇ। ਤਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਕਿੰਨੇ ਕੁ ਗੁਰੂ ਰਾਮਦਾਸ ਜੀ ਦਾ ਹੁਕਮ ਮੰਨਦੇ ਹਾਂ। ਸਤਿਗੁਰਾਂ ਦਾ ਸਿਧਾਂਤ ਹੀ ਅੰਮ੍ਰਿਤ ਵੇਲੇ ਨਾਮ ਤੋਂ ਹੁੰਦਾ ਹੈ, ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਜਦੋਂ ਸਤਿਗੁਰਾਂ ਦੇ ਕੋਲੋਂ, ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਸਿੱਖ ਦੀ ਰਹਿਤ ਪੁੱਛੀ, ਪਾਤਸ਼ਾਹ ਸਿੱਖ ਦੀ ਰਹਿਤ ਕੀ ਹੈ? ਸਤਿਗੁਰ ਜੀ ਕਹਿੰਦੇ ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ। ਅੰਮ੍ਰਿਤ ਵੇਲੇ ਉੱਠਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਕਾਗਰ ਚਿੱਤ ਕਰਕੇ ਵਾਹਿਗੁਰੂ ਕੋਲ ਮੰਤਰ ਹੈ ਜਾਪ, ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਕਰ ਇਸ਼ਨਾਨ, ਪੜੇ ਜਪ ਜਾਪ, ਫਿਰ ਕੀ ਦਰਸ਼ਨ ਕਰੇ ਮੇਰਾ ਪੁੱਲ ਆਏ। ਗੁਰਸਿੱਖ ਦੀ ਸਾਰੀ ਰਹਿਤ, ਸਾਰੀ ਦਿਨ ਚਰਿਆ ਜਿਹੜੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਦੱਸੀ ਹੈ, ਸਾਡੀ ਚੋਲੀ ਪਾਈ ਹੈ। ਦਰਸ਼ਨ ਕਰੇ ਮੇਰਾ ਪੁੱਲ ਆਏ, ਅਦਬ ਸੋ ਬੈਠ ਗੁਰ ਹਿਤ ਚਿਤ ਲਾਏ, ਤੀਨ ਪਹਿਰ ਜਬ ਬੀਤੇ ਜਾਣ, ਕਥਾ ਸੁਣੈ ਗੁਰ ਹਿਤ ਚਿਤ ਲਾਣ, ਸੁਣੋ ਸੰਧਿਆ ਸਮੈ ਸੁਣੈ ਰਹਿ ਰਾਸ। ਸੰਧਿਆ ਦੇ ਸਮੇਂ ਜਿਹੜਾ ਸ਼ਾਮ, ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੀ ਗੁਰਸਿੱਖ ਦੀ ਦਿਨ ਚਰਿਆ ਜੋ ਹੈ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ, ਰਹਿਤ ਦੱਸੀ ਹੈ। ਸੰਧਿਆ ਸਮੇਂ ਸੁਣੈ ਰਹਿ ਰਾਸ, ਕੀਰਤਨ ਕਥਾ ਸਦਾ ਸੁਣੈ ਹਰ ਰਾਸ। ਫਿਰ ਸਾਹਿਬ ਜੀ ਕਹਿੰਦੇ ਇਨ ਮੈਂ ਨੇਮ ਹੋ ਏਕ ਨਿਵਾਹੇ, ਸੋ ਸਿੱਖ ਅਮਰਪੁਰੀ ਮੈਂ ਜਾਏ। ਇਹਨਾਂ ਨੇਮਾਂ ਦੇ ਵਿੱਚੋਂ ਜਿਹੜਾ ਸਿੱਖ ਇੱਕ ਵੀ ਨੇਮ ਪੂਰਾ ਕਰ ਲਵੇ, ਫਿਰ ਪੰਜ ਨੇਮ ਕੁੱਲ ਗੁਰ ਸਿੱਖ ਜੋ ਧਾਰ ਹੈ, ਜਿਹੜੇ ਪੰਜ ਨੇਮ ਪੂਰੇ ਕਰ ਲੈਂਦਾ ਹੈ ਸਤਿਗੁਰਾਂ ਦੇ ਦੱਸੇ ਹੋਏ, 21 ਕੁੱਲ ਕੁਟੰਬ ਕੋ ਧਾਰੇ, ਉਹਦੀਆਂ 21 ਕੁਲਾਂ ਆਪ ਹੀ ਨਹੀਂ ਧਰਦਾ, ਉਹਦੀਆਂ 21 ਕੁਲਾਂ ਸੱਚਖੰਡ ਨੂੰ ਜਾਂਦੀਆਂ ਨੇ। 21 ਕੁੱਲ ਕੁਟੰਬ ਕੋ ਧਾਰੇ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਜਪਦੇ ਨੇ ਉਹਨਾਂ 'ਤੇ ਬਖਸ਼ਿਸ਼ ਕੀ ਹੁੰਦੀ ਹੈ? ਉਹਨਾਂ ਦੇ ਜਨਮਾਂ ਜਨਮਾਂ ਦੇ ਦਲਿੱਦਰ ਖਤਮ ਹੋ ਜਾਂਦੇ ਨੇ, ਦਲਿੱਦਰਾਂ ਦੇ ਜਨਮਾਂ ਜਨਮਾਂ ਦੇ ਦਲਾਂ ਦੇ ਦਲ ਰਾਸ ਹੋ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਨਾਮ ਵਿਸਾਰਿਆ ਸਿੱਖ ਕਿਰਤ ਆਏ ਸੰਸਾਰ। ਸਤਿਗੁਰੂ ਜੀ ਕਹਿੰਦੇ ਉਹ ਕਿਉਂ ਸੰਸਾਰ 'ਤੇ ਆਏ? ਜਿਹਨ
ਆਤਮਾ ਨੇ ਮਨੁੱਖਾ ਜਨਮ ਨੂੰ ਧਾਰਨ ਕੀਤਾ ਕਿੱਡੀ ਮਾੜੀ ਕਿਸਮਤ ਹੈ, ਕਿੱਡੀ ਬਦਕਿਸਮਤੀ ਹੈ। ਜਿਸ ਦੇਹੀ ਕੋ ਸਿਮਰੈ ਦੇਵ, ਐਸ ਦੇਹੀ ਨੂੰ ਦੇਵਤੇ ਵੀ ਲੋਚਦੇ ਨੇ ਕਿ ਹੇ ਕਾਲ ਪੁਰਖ ਵਾਹਿਗੁਰੂ ਇਹ ਮਨੁੱਖਾ ਜਨਮ ਸਾਨੂੰ ਵੀ ਬਖਸ਼ਿਸ਼ ਕਰ। ਸਾ ਦੇਹੀ ਪਦ ਹਰ ਕੀ ਸੇ ਭਗੋ ਗੋਬਿੰਦ, ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਹਾ ਹੈ ਮਨਮੁੱਖ ਮਨੁੱਖਾ ਜਨਮ ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜਿੰਨੀ ਨਾਮ ਸਾਰਿਆ ਸੇ ਕਿਤ ਆਏ ਸੰਸਾਰ, ਕਿਉਂ ਸੰਸਾਰ ਤੇ ਆ ਗਏ? ਉਹ ਸੰਸਾਰ ਤੇ ਆਉਣੇ ਨਹੀਂ ਸਨ ਚਾਹੀਦੇ। ਫਿਰ ਪਾਤਸ਼ਾਹ ਜੀ ਤੁਸੀਂ ਕਹਿੰਦੇ ਸੰਸਾਰ ਤੋਂ ਕਿਉਂ ਆਏ? ਉਹਨਾਂ ਤੇ ਬੜੀਆਂ ਬੜੀਆਂ ਕੋਠੀਆਂ ਖੜੀਆਂ ਕੀਤੀਆਂ ਨੇ, ਬੜੇ ਬੜੇ ਮਹਿਲ ਮਨਾਰੇ ਖੜੇ ਕੀਤੇ ਨੇ, ਉਹਨਾਂ ਕੋਲ ਤਾਂ ਬੜੀਆਂ ਬੜੀਆਂ ਕੀਮਤੀ ਗੱਡੀਆਂ ਨੇ, ਉਹਨਾਂ ਕੋਲ ਤਾਂ ਇੰਨਾ ਬੈਂਕ ਬੈਲੈਂਸ ਹੈ ਕਈ ਪੁਸ਼ਤਾਂ ਤੱਕ ਨਹੀਂ ਮੁੱਕਣਾ, ਤੁਸੀਂ ਕਹਿੰਦੇ ਸੰਸਾਰ ਤੇ ਕਿਉਂ ਆਏ? ਪਾਤਸ਼ਾਹ ਕਹਿੰਦੇ ਉਹਨਾਂ ਦੇ ਨਾ ਆਗਾ ਪਾਤਸ਼ਾਹ ਸੁੱਖ ਨਹੀਂ, ਜਿਹਨਾਂ ਨੂੰ ਤੁਸੀਂ ਸੁੱਖ ਸਮਝ ਰਹੇ ਹੋ ਨਾ, ਇਹ ਸਮਝੋ ਕਿ ਮਹਾਰਾਜ ਕਹਿੰਦੇ ਗਾਡੇ ਲਾਦੇ ਛਾਰ 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 ਤੋਂ ਭਾਵ ਸਵਾਹ, ਇਹ ਸਵਾਹ ਦੇ ਗੱਡੇ ਲੱਗੇ ਹੋਏ ਨੇ ਸਾਹਿਬ ਜੀ ਕਹਿੰਦੇ, ਜਿਹਨਾਂ ਨੇ ਨਾਮ ਨੂੰ ਵਿਸਾਰ ਦਿੱਤਾ, ਜਿਹਨਾਂ ਨੇ ਨਾਮ ਨੂੰ ਜਪਿਆ, ਜਿਹਨਾਂ ਨੇ ਸੰਸਾਰ ਤੇ ਆ ਕੇ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਤੇ ਜਿਹਨਾਂ ਨੇ ਚੇਤੇ ਕਰ ਲਿਆ, ਜਿਹਨਾਂ ਨੇ ਜਪ ਲਿਆ, ਉਹ ਸੰਸਾਰ ਤੋਂ ਜਾ ਕੇ ਵੀ ਜਿਉਂਦੇ ਨੇ, ਉਹ ਮਰ ਕੇ ਵੀ ਜਿਉਂਦੇ ਨੇ। ਜਿਹਨਾਂ ਨੇ ਨਹੀਂ ਜਪਿਆ ਉਹ ਜਿਉਂਦਿਆਂ ਜੀ ਮਰਿਆ ਦੇ ਸਮਾਨ ਨੇ। ਪਾਤਸ਼ਾਹ ਕਹਿੰਦੇ ਨੇ ਨਾਮ ਬਿਨਾ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ, ਨਾਮ ਤੋਂ ਬਿਨਾਂ ਕਹਿੰਦੇ ਜਿਹੜੇ ਤੁਸੀਂ ਕਾਰ ਵਿਹਾਰ ਕਰਦੇ ਹੋ, ਜਿੰਨੇ ਵੀ ਵਿਵਹਾਰ ਕਰਦੇ ਹੋ, ਜਿੰਨੇ ਮਰਜ਼ੀ ਆਪਾਂ ਕਰਮ ਕਰ ਲਈਏ, ਅਸੀਂ ਧਾਰਮਿਕ ਕੰਮ ਕਰੀਏ, ਲੰਗਰ ਵੀ ਲਾਈਏ, ਤੀਰਥਾਂ ਤੇ ਵੀ ਜਾਈਏ, ਸਾਹਿਬ ਜੀ ਕਹਿੰਦੇ ਸਭ ਨਿਸਫਲ ਨੇ ਜੇ ਤੂੰ ਨਾਮ ਨੇ ਜਪਿਆ। ਤੀਰਥ ਵਰਤੇ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਗੁਮਾਨ ਹੀ ਹੁੰਦਾ ਹੈ ਨਾ, ਜੇ ਤੂੰ ਸਿਮਰਨ ਕਰਦਾ ਹੋਵੇਗਾ, ਤੀਰਥ ਤੇ ਜਾਵੇਗਾ ਤੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਉਹ ਤੇਰਾ ਤੀਰਥ ਨਾਤਾ ਹੋਇਆ ਵੀ ਨਾਮ ਬਣ ਜਾਵੇਗਾ, ਤੇਰਾ ਜਪਿਆ ਹੋਇਆ ਨਾਮ ਵੀ ਤੀਰਥ ਬਣ ਜਾਵੇਗਾ। ਤੇ ਜੇ ਗੁਮਾਨ ਰੱਖ ਲਿਆ ਫਿਰ ਕਹਿੰਦੇ ਐਉਂ ਹੈ ਨਾਨਕ ਮਹਿਫਲ ਜਾਤ ਤਿਹ ਜੋ ਕੁੰਚੁਰ ਇਸ਼ਨਾਨ, ਜਿਵੇਂ ਹਾਥੀ ਨੇ ਇਸ਼ਨਾਨ ਕੀਤਾ, ਨਵਾ ਦਿੱਤਾ ਹਾਥੀ ਨੂੰ, ਉਹਨੇ ਫਿਰ ਖੇਡ ਆ ਕੇ ਆਪਣੇ ਸਰੀਰ ਤੇ ਫਾੜੀ, ਨਾਮ ਤੋਂ ਬਿਨਾਂ ਇਸ ਤਰ੍ਹਾਂ ਦੀ ਅਵਸਥਾ ਹੈ। ਅਸੀਂ ਸਾਰੇ ਕਰਮ ਕਰਦੇ ਹਾਂ ਪਰ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਐਉਂ ਹੈ ਜਿਵੇਂ ਬਰਾਤ ਚੜ੍ਹਦੀ ਹੈ ਨਾ, ਲਾੜੇ ਤੋਂ ਬਿਨਾਂ ਬਰਾਤ ਸੋਭਾ ਨਹੀਂ ਜੇ ਪਾਉਂਦੀ, ਲਾੜੇ ਦੇ ਨਾਲ ਹੀ ਬਰਾਤ ਸੋਭਾ ਪਾਉਂਦੀ ਹੈ। ਸਾਡੇ ਕੀਤੇ ਹੋਏ ਜ਼ਿੰਦਗੀ ਦੇ ਧਾਰਮਿਕ ਕਰਮ ਨਾਮ ਤੋਂ ਬਿਨਾਂ ਉਸ ਤਰ੍ਹਾਂ ਨੇ ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੋਵੇ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਨਾਮ ਜਪਦੇ ਨੇ ਨਾ ਸਾਹਿਬ ਜੀ ਕਹਿੰਦੇ ਮੇਰੇ ਪਿਆਰੇ ਬਣ ਜਾਂਦੇ ਨੇ, ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਮਹਾਰਾਜ ਅਸੀਂ ਸਿਮਰਨ ਕਰਾਂਗੇ ਕੀ ਮਿਲੇਗਾ? ਸਾਹਿਬ ਜੀ ਕਹਿੰਦੇ ਤੈਨੂੰ ਮਾਣ ਮਿਲੇਗਾ, ਮਾਣ। ਨਾਮ ਜਪਣ ਵਾਲਿਆਂ ਨੂੰ ਜਿਸ ਨੀਚ ਕੋ ਕੋਏ ਨਾ ਜਾਣਾ, ਨਾਮ ਜਪਤ ਉਹ ਚੌਪੁੱਟ ਮਨ ਹੈ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਭਗਤ ਬੈਠੇ ਨੇ, ਚੌ ਪੁੰਟਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਮੈਨੂੰ ਗਾਥਾ ਯਾਦ ਆ ਗਈ, ਬਾਬਾ ਫਰੀਦ ਜੀ ਦੇ ਭਰਾ ਜਿਹੜਾ ਸੀ ਮੁਰਾਦ ਢੋਲ ਵਜਾ ਰਿਹਾ ਸੀ, ਢੋਲ ਬੜੀ ਉੱਚੀ ਦੇਣੀ ਉਹਦੀ ਆਵਾਜ਼ ਕੰਨਾਂ ਵਿੱਚ ਪੈ ਰਹੀ ਸੀ। ਬਾਬਾ ਸ਼ੇਖ ਫਰੀਦ ਜੀ ਆਪਣੀ ਮਾਂ ਨੂੰ ਕਹਿਣ ਲੱਗੇ, ਮਾਂ ਮੈਨੂੰ ਵੀ ਢੋਲ ਚਾਹੀਦਾ, ਬੱਚੇ ਸਨ ਨਾ, ਮੈਂ ਵੀ ਆਪਣੇ ਭਰਾ ਵਾਂਗੂ ਢੋਲ ਲੈਣਾ, ਮੈਂ ਵੀ ਢੋਲ ਵਜਾਉਣਾ। ਮਾਂ ਸਿਆਣੀ ਸੀ, ਮਾਂ ਨੇ ਬਾਬੇ ਫਰੀਦ ਨੂੰ ਆਖਿਆ, ਫਰੀਦਾ ਤੇਰਾ ਢੋਲ ਕੱਸੀ ਦਾ ਹੈ, ਮੁਰਾਦ ਦਾ ਢੋਲ ਤਾਂ ਵੱਜਦਾ ਹੋਇਆ ਕੁਝ ਜਗ੍ਹਾ ਤੱਕ ਸੁਣਾਈ ਦਿੰਦਾ, ਉਹ ਸੀਮਤ ਹੈ, ਪਰ ਜਿਹੜਾ ਢੋਲ ਤੇਰਾ ਤਿਆਰ ਹੋ ਰਿਹਾ ਨਾ, ਉਹ ਢੋਲ ਚੌਂ ਘੰਟਾਂ ਦੇ ਵਿੱਚ ਗੂੰਜੇਗਾ। ਉਹ ਢੋਲ ਤੇਰਾ ਤਿਆਰ ਹੋ ਰਿਹਾ ਹੈ। ਮਾਂ ਸਿਆਣੀ ਸੀ, ਸੁਚੱਜੀ ਸੀ, ਬਾਬਾ ਫਰੀਦ ਜੀ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ। ਜਿਹੜੇ ਜਪਦੇ ਨੇ, ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਚਿੰਤਨ ਕਰਦੇ ਨੇ, ਜਿਹੜੇ ਨਹੀਂ ਜਪਦੇ, ਪਾਤਸ਼ਾਹ ਕਹਿੰਦੇ ਉਹ ਇਸ ਤਰ੍ਹਾਂ ਹੈ ਜਿਵੇਂ ਕੁੱਤਾ ਜੂਝ ਦੇ ਵਿੱਚ ਮੂੰਹ ਪਾਉਂਦਾ ਹੈ ਨਾਮ ਤੋਂ ਬਿਨਾਂ। ਇਸ ਤਰ੍ਹਾਂ ਹੈ ਜਿਵੇਂ ਕੁੱਕਰ ਜੂਝ ਦੇ ਵਿੱਚ ਮੂੰਹ ਪਾਉਂਦਾ ਹੈ ਨਾਮ ਤੋਂ ਬਿਨਾਂ, ਐਸਾ ਹੈ। ਪਾਤਸ਼ਾਹ ਜੀ ਨੇ ਹੋਰ ਬੇਅੰਤ ਉਦਾਹਰਨਾਂ ਨਾਮ ਦੀਆਂ ਦਿੱਤੀਆਂ ਨੇ। ਮੈਂ ਤਾਂ ਬੇਨਤੀ ਕਰਦਾ ਹੁੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੀ ਜਪ ਤੋਂ ਆਰੰਭ ਹੁੰਦੀ ਹੈ, ਜਪ ਤੋਂ ਆਰੰਭ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨਾ, ਸਿਮਰਨ ਕਰਨਾ, ਰਸਨਾ ਦੁਆਰਾ ਜਪਣਾ, ਵਾਹਿਗੁਰੂ ਵਾਹਿਗੁਰੂ ਕਰਨਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਕੇ ਵਸ ਹੈ ਕਾਮ ਧੇਲਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਕੀ ਮਿਲੇਗਾ, ਸਰਬ ਸੁਖ ਪਾਵੈ ਮੇਰੇ ਮਨ, ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਫਿਰ ਪਾਤਸ਼ਾਹ ਕਹਿੰਦੇ ਜਪ ਮਨ, ਜਿਹਨਾਂ ਨੂੰ ਪੰਕਤੀ ਯਾਦ ਹੋਵੇ ਨਾ ਪੜ੍ਹਿਆ ਕਰੋ, ਭਲਾ ਹੋ ਜਾਂਦਾ ਜੀ। ਜਪ ਮਨ ਸਤਨਾਮ ਸਦਾ ਸਤਨਾਮ, ਹਲਕ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਬਦਭਾਗੀ ਹਰ ਜਪਣਾ ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿਹੜੇ ਹਰੀ ਨੂੰ ਦੁੱਖਾਂ ਨੂੰ ਹਰਨ ਵਾਲੇ, ਜੀਵਾਂ ਨੂੰ ਹਰੇ ਭਰੇ ਕਰਨ ਵਾਲੇ, ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦੇ, ਮੇਰੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਕਿ ਮੈਂ ਇਸ ਗੱਲ ਦੀ ਸ਼ਾਦੀ ਦਿੰਦਾ ਕਿ ਉਹਨਾਂ ਦੇ ਦਲਾਂ ਦੇ ਦਲ ਦਲਿੱਦਰਾਂ ਦੇ ਨਾਸ ਹੋ ਜਾਂਦੇ ਹਨ।
ਲਓ ਜਨਮ ਮਰਨਾ ਮਿਟਿਓ ਗੁਰ ਸ਼ਬਦੀ, ਹਰ ਆਸ ਥਿਰ ਸੇਵ ਸੁਖ ਸਮੰਗਾ।
ਕਹਿੰਦੇ ਉਹਨਾਂ ਦਾ ਜਿਹੜਾ ਜੰਮਣ ਮਰਨ ਦਾ ਭਉ ਸੀ, ਡਰ ਸੀ, ਖਤਮ ਹੋ ਜਾਂਦਾ। ਭਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੇ ਦੁਆਰਾ ਉਹਨਾਂ ਨੇ ਆਪਣਾ ਜੰਮਣ ਮਰਨ ਦਾ ਗੇੜ ਖਤਮ ਕਰ ਲਿਆ। ਨਹੀਂ ਤਾਂ ਪਾਤਸ਼ਾਹ ਕਹਿੰਦੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜੰਮਦਾ ਮਰਦਾ ਜੰਮਦਾ ਮਰਦਾ, ਬਿਨ ਬੂਝਿਆ ਵੱਡਾ ਫੇਰ ਪਿਆ, ਜੰਮਣ ਮਰਨ ਦਾ ਫੇਰ ਗੇੜ ਪੈ ਜਾਂਦਾ ਨਾਮ ਤੋਂ ਬਿਨਾਂ। ਤੇ ਜਿਹੜੇ ਜਪ ਲੈਂਦੇ ਨੇ ਉਹ ਜੰਮਣ ਮਰਨਾ ਆਪਣਾ ਖਤਮ ਕਰ ਲੈਂਦੇ ਨੇ, ਉਹਨਾਂ ਨੂੰ ਜੰਮਣ ਮਰਨ ਦਾ ਭਉ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਉ ਮਿਟੈ, ਬਲਹਾਰ ਜਾਈਏ ਆਪਣੇ ਸਤਿਗੁਰਾਂ ਤੋਂ। ਜਦੋਂ ਤੋਂ ਯੁੱਗਾਂ ਦੀ ਸਥਾਪਨਾ ਹੋਈ ਹੈ, ਵੱਖ ਵੱਖ ਅਵਤਾਰੀ ਪੁਰਸ਼ ਸੰਸਾਰ ਤੇ ਆਏ, ਉਹਨਾਂ ਨੇ ਜਿਹੜੇ ਆਪਣੇ ਧਰਮਾਂ ਦੀ ਬੁਨਿਆਦ ਰੱਖੀ, ਵੱਖ ਵੱਖ ਆਪਣੇ ਅਸੂਲਾਂ ਤੇ ਰੱਖੀ। ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਨੇ ਜਿਹੜੀ ਧਰਮ ਦੀ ਆਧਾਰਸ਼ਿਲਾ ਸੀ ਉਹ ਉਹਨਾਂ ਨੇ ਮਰਿਆਦਾ ਤੇ ਰੱਖੀ, ਮਰਿਆਦਾ ਵਿੱਚ ਰਹਿਣਾ ਸਿਖਾਇਆ। ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਦੇ ਵਿੱਚ ਲੀਲਾ ਤੇ ਰੱਖੀ। ਹਜ਼ਰਤ ਮੁਹੰਮਦ ਸਾਹਿਬ ਜੀ ਨੇ ਧਰਮ ਦੀ ਨੀਂਹ ਜਿਹੜੀ ਹੈ ਉਹ ਇਸਲਾਮ ਤੇ ਰੱਖੀ। ਇਸਲਾਮ ਸਲਾਮਤ, ਭਾਵ ਕਿ ਦੂਸਰੇ ਨੂੰ ਸਲਾਮਤ ਰਹਿਣ ਦੇ ਤੇ ਆਪ ਸਲਾਮਤ ਰਹਿ। ਹਜ਼ਰਤ ਈਸਾ ਜੀ ਨੇ ਪ੍ਰੇਮ ਤੇ ਰੱਖੀ ਹੈ। ਭਗਤਾਂ ਦਾ ਵੀ ਯੁੱਗ ਆਇਆ, ਭਗਤਾਂ ਨੇ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਰਸਤਾ ਸੀ ਉਹ ਭਾਵਨਾ ਦੱਸਿਆ, ਭਾਵ ਭਾਵ ਭਾਵਨਾ ਦੇ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੀ ਉਮਤ ਨੂੰ ਜਨਮ ਦਿੱਤਾ ਉਹਦਾ ਨਾਮ ਰੱਖਿਆ ਸਿੱਖ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਉਮਤ ਹੈ ਉਹਦਾ ਨਾਮ ਹੈ ਸਿੱਖ। ਸਿੱਖ ਸਿੱਖ ਦਾ ਮਤਲਬ ਕੀ? ਸਿੱਖਣਾ। ਸਿੱਖਣਾ ਕੀ ਹੈ? ਗੁਰੂ ਦੀ ਮਤ ਲੈਣੀ ਹੈ। ਗੁਰ ਕੀ ਮਤ ਤੂੰ ਲੇ ਗਿਆਨ, ਭਗਤ ਬਿਨਾਂ ਬੋਡੂ ਦੱਸਿਆ ਨੇ, ਇਹ ਸਿੱਖਣਾ। ਸਤਿਗੁਰੂ ਕਹਿੰਦੇ ਤੂੰ ਕਬੂਲ ਕਰ ਆ ਕੇ ਮੈਂ ਸਿੱਖਣਾ। ਸਿੱਖ ਦਾ ਕੰਮ ਹੈ ਸਿੱਖਣਾ, ਗੁਰੂ ਦੀ ਮੱਤ ਸਿੱਖਣੀ ਹੈ। ਗੁਰੂ ਦੀ ਮੱਤ ਵਿੱਚ ਕੀ ਹੈ? ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ। ਇਸ ਮੱਤ ਦੇ ਵਿੱਚ ਬੜੇ ਬੜੇ ਕੀਮਤੀ ਵਿਚਾਰ, ਬੜੇ ਬੜੇ ਅਨਮੋਲ ਵਿਚਾਰ, ਜਵਾਹਰ ਮਾਣਕ ਬੜਾ ਕੁਝ ਹੈ। ਕਹਿੰਦੇ ਜੇ ਤੂੰ ਆਪਣੇ ਗੁਰੂ ਦੀ ਸਿੱਖਿਆ ਤੇ ਚੱਲੇ ਤਾਂ, ਨਹੀਂ ਤਾਂ ਮੱਤ ਮੈਲੀ ਹੋ ਜਾਵੇਗੀ। ਰੋਜ਼ਾਨਾ ਸਿੱਖ ਅਰਦਾਸ ਵਿੱਚ ਜੁੜਦਾ ਹੈ, ਗੁਰੂ ਦੇ ਕੋਲ ਦਾਨ ਮੰਗਦਾ, ਸੱਚੇ ਪਾਤਸ਼ਾਹ ਮੈਨੂੰ ਦਾਨ ਦੇ। ਕਿਹੜੇ ਦਾਨ ਮੰਗਦੇ? ਜਦੋਂ ਵੀ ਸਿੱਖ ਅਰਦਾਸ ਵਿੱਚ ਜੁੜਦਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੋਮਣੀ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸਿੱਖ ਜਦੋਂ ਵੀ ਅਰਦਾਸ ਵਿੱਚ ਜੁੜਦਾ ਹੈ, ਜਾਚਨਾ ਕਰਦਾ ਹੈ ਆਪਣੇ ਗੁਰੂ ਦੇ ਅੱਗੇ, ਸੱਚੇ ਪਾਤਸ਼ਾਹ ਮੈਨੂੰ ਇਹ ਦਾਨ ਚਾਹੀਦੇ ਨੇ, ਇਹਨਾਂ ਤੋਂ ਬਿਨਾਂ ਮੇਰਾ ਜੀਵਨ ਅਧੂਰਾ ਹੈ। ਪੰਡਿਤ ਦੁਰਗਾਦਾਸ ਨੇ ਕਹਿ ਦਿੱਤਾ ਸੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ, ਦੁਰਗਾਦਾਸਾਂ ਇੱਕੇ ਵਾਰੀ ਮੰਗ ਸਕਦਾ ਹੈ, ਜੋ ਮੰਗਣਾ ਇੱਕ ਵਾਰੀ ਮੰਗੀ, ਦੁਬਾਰਾ ਨਹੀਂ। ਉਹਨੇ ਇੱਕੇ ਵਾਰੀ ਗੁਰੂ ਦੇ ਕੋਲੋਂ ਮੰਗਿਆ ਕਿ ਬਚਨ ਕੀਤੇ ਸੱਚੇ ਪਾਤਸ਼ਾਹ, ਨਾਮ ਦੇ, ਧਨ ਦੇ ਨਾ ਜਨ ਕੋ, ਧਨ ਵਿਹੋਣ ਜਗ ਕਿਸ਼ ਨਾ ਸੁਹਾਏ। ਪਾਤਸ਼ਾਹ ਜੇ ਤੂੰ ਨਾਮ ਦੀ ਦਾਤ ਦੇ ਦੇਵੇ ਤੇ ਧਨ ਨਾ ਦੇਵੇ ਤੇ ਧਨ ਤੋਂ ਬਿਨਾਂ ਜੀਵਨ ਵੀ ਅਧੂਰਾ ਹੈ। ਜੇ ਧਨ ਦੇ ਤਾਂ ਨਾਮ ਨਾ ਦੇਵੇ, ਨਾਮ ਬਿਨਾਂ ਜਨ ਜੰਪੁਰ ਜਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ ਜਗ ਮੈਂ ਦੋਨੋਂ ਪੰਥ ਚਲਾਏ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਆਏ। ਸਾਰਾ ਕੁਝ ਹੀ ਮੰਗ ਲਿਆ, ਸਾਰਾ ਕੁਝ ਵਿੱਚ ਆ ਗਿਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਤੇ ਜਿਹਨੂੰ ਗੁਰੂ ਨਾਮ ਧਨ ਦੇ ਦਿੰਦੇ ਨੇ, ਸਾਹਿਬ ਜੀ ਕਹਿੰਦੇ ਗੁਰ ਕਾ ਸਿੱਖ ਵਡਭਾਗੀ ਹੈ, ਵੱਡੇ ਭਾਗਾਂ ਵਾਲਾ ਜੇ। ਨਾਮ ਜਪਣ ਦੀ ਬਰਕਤ ਦੇ ਨਾਲ ਜੰਮਣ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਭੱਟ ਕਹਿੰਦੇ ਸੱਚੇ ਪਾਤਸ਼ਾਹ, ਤੇਰੇ ਦਰਸ਼ਨਾਂ ਦੇ ਵਿੱਚ ਐਸੀ ਬਖਸ਼ਿਸ਼ ਹੈ, ਤੇਰੇ ਦਰਸ਼ਨ ਕਰਦੇ ਜੰਮਣ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਸੋ ਕਾ ਟਲ ਗੁਰ ਸੇਵੀਐ ਅਹਿਮਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ। ਇੰਨੀ ਬਖਸ਼ਿਸ਼ ਆਪਣੇ ਗੁਰੂ ਦੇ ਵਿੱਚ, ਸਾਡੇ ਸਤਿਗੁਰਾਂ ਦੇ ਵਿੱਚ ਇੰਨੀ ਰਹਿਮਤ, ਸਾਡੇ ਸਤਿਗੁਰਾਂ ਦੇ ਵਿੱਚ ਇੰਨੀ ਬਖਸ਼ਿਸ਼ ਹੈ, ਜਿਸ ਨੇ ਸਾਨੂੰ ਜਨਮ ਦਿੱਤਾ ਹੈ, ਜਿਸ ਨੇ ਸਾਡਾ ਨਾਮ ਸਿੱਖ ਰੱਖਿਆ, ਉਹ ਸਾਨੂੰ ਕਿੰਨਾ ਕੁ ਪਿਆਰ ਕਰਦਾ ਹੈ। ਗੁਰੂ ਆਪਣੇ ਸ਼ਿਸ਼ ਨੂੰ, ਆਪਣੇ ਚੇਲੇ ਨੂੰ ਤਾਂ ਪਿਆਰ ਤਾਂ ਕਰਦਾ ਹੀ ਹੋਵੇਗਾ ਨਾ। ਜਦੋਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜੋਗੇ ਨਾ ਪਿਆਰੇ, ਮੈਂ ਬੇਨਤੀ ਕਰਦਾ ਹੁੰਦਾ, ਕਦੀ ਦੇਹਧਾਰੀ ਬੰਨੀ ਦੇ ਕੋਲ ਜਾਣ ਤੋਂ ਪਹਿਲਾਂ ਆਪਣੇ ਗੁਰੂ ਦੇ ਗੁਣ ਵੇਖ ਲਿਆ ਕਰੋ, ਆਪਣੇ ਗੁਰੂ ਦਾ ਇਤਿਹਾਸ ਪੜ੍ਹ ਕੇ ਵੇਖ ਲਿਆ ਕਰੋ। ਕਬਰਾਂ ਤੇ ਜਾਣ ਤੋਂ ਪਹਿਲਾਂ ਆਪਣੇ ਗੁਰੂ ਦੇ ਇਤਿਹਾਸ ਨੂੰ ਜ਼ਰੂਰ ਵਾਚਿਆ ਕਰੋ। ਗੁਰੂ ਨੇ ਆਪਣੇ ਸਿੱਖਾਂ ਨਾਲ ਜਿੰਨਾ ਪਿਆਰ ਕੀਤਾ, ਜੰਮਣ ਮਰਨ ਤਾਂ ਕੱਟਿਆ ਹੀ, ਪਰ ਜਿਉਂਦਿਆਂ ਜੀ ਗੁਰੂ ਨੇ ਜਿੰਨਾ ਆਪਣੇ ਸਿੱਖਾਂ ਨਾਲ ਪਿਆਰ ਕੀਤਾ, ਕਿਤੇ ਮਿਸਾਲ ਨੂੰ ਮਿਲਦੀ ਕਿਸੇ ਹੋਰ ਦੇਵੀ ਦੇਵਤੇ ਦੇ ਵਿੱਚ, ਕਿਸੇ ਹੋਰ ਪੈਗੰਬਰ ਨੇ ਇੰਨਾ ਪਿਆਰ ਨਹੀਂ ਕੀਤਾ ਹੋਵੇਗਾ। ਲੰਮੇ ਦੇਸ਼ ਤੋਂ ਗੁਰੂ ਕਾਲ ਦੇ ਸਮੇਂ ਸਾਨੂੰ ਪਾਉਂਦੀ ਹੈ, ਕਾਬਲ, ਕੰਧਾਰ, ਅਫਗਾਨਿਸਤਾਨ, ਧਨੀ ਪੁੱਠ, ਹਰ ਤੋਂ ਉਤਾਰਾ ਪਿਪਲੀ ਸਾਹਿਬ ਹੁੰਦਾ ਜੀ। ਪਿਪਲੀ ਸਾਹਿਬ ਉਤਾਰਾ ਕਿਉਂ ਹੋਇਆ? ਕਿਉਂਕਿ ਪ੍ਰਿਥੀ ਚੰਦ ਦੀ ਇੰਨੀ ਗੁਰੂ ਘਰ ਨਾਲ ਵਿਰੋਧਤਾ ਬਣ ਗਈ ਸੀ, ਉਹਨੇ ਮਸੰਦਾਂ ਨੂੰ ਲਾਲਚ ਦੇ ਦੇ ਕੇ ਆਪਣੇ ਵੱਲ ਸੰਗਤ ਨੂੰ ਆਕਰਸ਼ਿਤ ਕੀਤਾ ਹੈ। ਤਾਂ ਉਸ ਸਮੇਂ ਭਾਈ ਸਾਹਿਬ, ਭਾਈ ਗੁਰਦਾਸ ਜੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਮਰ ਕੱਸਾ ਕੀਤਾ ਸੱਚ ਦੱਸਣ ਵਾਸਤੇ, ਲੋਕਾਂ ਨੂੰ ਸੱਚਾਈ ਦੱਸਣ ਵਾਸਤੇ। ਪਿਪਲੀ ਸਾਹਿਬ ਜਾ ਕੇ ਉਹਨਾਂ ਨੇ ਜਿਹੜੀ ਇੱਧਰੋਂ ਸੰਗਤ ਆਉਂਦੀ ਸੀ ਉੱਥੇ ਥੜਾ ਬਣਾ ਕੇ ਤੇ ਉੱਥੇ ਸੰਗਤਾਂ ਨੂੰ ਪਹਿਲਾਂ ਸੰਬੋਧਨ ਕਰਨਾ ਕਿ ਭਾਈ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੇ ਕੇ ਗਏ ਨੇ। ਕਹਿੰਦੇ ਪਿਪਲੀ ਸਾਹਿਬ ਸੰਗਤ ਦਾ, ਲੰਮੇ ਦੇਸ਼ ਦੀ ਸੰਗਤ ਦਾ ਉਤਾਰਾ ਹੁੰਦਾ, ਮੇਰੇ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਤਾ ਚੱਲਦਾ ਹੈ ਸਤਿਗੁਰੂ ਆਪ ਚੱਲ ਕੇ ਗੁਰੂ ਕੇ ਮਹਿਲਾਂ ਤੋਂ ਜਾ ਕੇ ਇਤਿਹਾਸ ਗਵਾ ਗਏ। ਭਾਈ ਗੁਰਦਾਸ ਜੀ ਨੇ ਵੀ ਜੋ ਅੱਖਾਂ ਨਾਲ ਵੇਖਿਆ ਉਹ ਲਿਖਿਆ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਅੱਗੇ ਪਹਿਲੇ ਤਾਂ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਦੀ ਧਿਆਨ ਮਾਰਿਓ ਕਿ ਕੋਈ ਹੈ ਦੁਨੀਆਂ ਦੇ ਉੱਪਰ ਐਸਾ ਗੁਰੂ ਜਿਹੜਾ ਆਪਣੇ ਮੁਰੀਦਾਂ ਦੇ ਨਾਲ ਆਪਣੇ ਚੇਲਿਆਂ ਦੇ ਨਾਲ ਇੰਨਾ ਪਿਆਰ ਕਰਦਾ ਹੋਵੇ। ਦੁਨੀਆਂ ਤੇ ਤੁਹਾਨੂੰ ਮਿਸਾਲ ਮਿਲਣੀ ਔਖੀ ਹੋ ਜਾਵੇਗੀ। ਕਹਿੰਦੇ ਪੰਚਮ ਪਾਤਸ਼ਾਹ ਜਦੋਂ ਗਏ ਨਾ, ਉੱਥੇ ਆਈ ਹੋਈ ਗੁਰੂ ਰਾਮਦਾਸ ਜੀ ਦੇ ਦਰ ਦੇ ਜਿਹੜੀ ਸੰਗਤ ਲੱਲੇ ਦੇਸ਼ ਤੋਂ ਚੱਲ ਕੇ ਆਈ ਹੈ, ਉਹਨਾਂ ਦੀ ਸਤਿਗੁਰਾਂ ਨੇ ਮੁੱਠੀ ਚਾਪੀ ਵੀ ਕੀਤੀ, ਭੂਰੀ ਦੀ ਬੁੱਕਲ ਮਾਰੀ ਹੋਈ ਹੈ, ਮਰਾਸਾ ਕੀਤਾ ਹੋਇਆ। ਧੰਨ ਮਾਤ ਗੰਗਾ ਜੀ ਨੇ ਆਪਣੇ ਹੱਥੀ ਸੰਗਤ ਦੀ ਲੰਗਰ ਪਾਣੀ ਦੀ ਸੇਵਾ ਕੀਤੀ। ਇੱਕ ਇਤਿਹਾਸਕਾਰ ਲਿਖਦੇ ਕਹਿੰਦੇ ਮੇਰੇ ਪਾਤਸ਼ਾਹ ਜੀ ਨੇ ਆਪਣਾ ਹਜ਼ੂਰੀਆ ਲਿਆ ਤੇ ਜਿਹੜੀ ਕਾਬਲ ਕੰਧਾਰ ਲੰਮੇ ਦੇਸ਼ ਤੋਂ ਅਫਗਾਨਿਸਤਾਨ ਤੋਂ ਸੰਗਤ ਆਈ ਸੀ ਨਾ, ਉਹ ਸੰਗਤ ਦੇ ਜੋੜੇ ਵੀ ਆਪਣੇ ਹਜ਼ੂਰੀਏ ਦੇ ਨਾਲ ਸਾਫ ਕੀਤੇ। ਉਹ ਸੰਗਤ ਦੇ ਸਤਿਗੁਰਾਂ ਨੇ ਚਰਨ ਵੀ ਆਪਣੇ ਹਜ਼ੂਰੀਏ ਦੇ ਨਾਲ ਝਾੜੇ। ਹੈ ਕੋਈ ਦੁਨੀਆਂ ਦੇ ਉੱਪਰ ਜਿਹੜਾ ਐਸਾ ਪਿਆਰ ਕਰ ਸਕੇ? ਆ ਸ਼ਹੀਦੀ ਦਿਹਾੜੇ ਲੰਘ ਕੇ ਗਏ ਨੇ, ਕਦੀ ਚਮਕੌਰ ਸਾਹਿਬ ਦਾ ਇਤਿਹਾਸ ਬੜੇ ਧਿਆਨ ਨਾਲ ਵਾਚਿਆ ਜੇ। ਸਾਡੀ ਫਿਤਰਤ ਹੈ ਅਸੀਂ ਮਨ ਕਰਕੇ ਨਹੀਂ ਇਤਿਹਾਸ ਪੜ੍ਹਦੇ, ਅਸੀਂ ਇੱਕ ਦੁਆਰ ਇੱਕ ਕੰਨਾਂ ਦੁਆਰਾ ਸੁਣਦੇ ਹਾਂ, ਦੂਸਰੇ ਥਾਣੇ ਕਰ ਦਿੰਦੇ ਹਾਂ, ਮੂੰਹ ਤੋਂ ਪੜ੍ਹ ਕੇ ਕੇਵਲ ਤੇ ਕੇਵਲ ਛੱਡ ਦਿੱਤਾ। ਪਰ ਜੇ ਸੱਚੀ ਮੁੱਚੀ ਅਸੀਂ ਚਮਕੌਰ ਗੜੀ ਦਾ ਇਤਿਹਾਸ, ਸਰਹੰਦ ਦਾ ਇਤਿਹਾਸ, ਗੁਰੂ ਸਾਹਿਬ ਜੀ ਦੇ ਪਰਿਵਾਰ ਵਿਛੋੜੇ ਦਾ, ਗੁਰੂ ਸਾਹਿਬ ਜੀ ਦੇ ਸਰਬੰਸ਼ ਦੇ ਸ਼ਹੀਦ ਹੋਣ ਦਾ ਇਤਿਹਾਸ ਪੜ੍ਹਿਆ ਹੋਵੇ ਨਾ, ਉਹ ਸਾਰਾ ਸਾਲ ਹੀ ਸਾਨੂੰ ਆਨੰਦ ਬਣਿਆ ਰਹੇ, ਰੰਗ ਬਣਿਆ ਰਹੇ, ਕਦੀ ਗੁਰੂ ਤੋਂ ਦੂਰ ਨਾ ਜਾਈਏ। ਸਾਰਾ ਸਾਲ ਹੀ ਸਾਡਾ ਪ੍ਰੇਮ ਗੁਰੂ ਨਾਲ ਬਣਿਆ ਰਹੇ। ਜਦੋਂ ਦਸੰਬਰ ਦਾ ਮਹੀਨਾ ਚੜ੍ਹਦਾ ਹੈ, ਉਦੋਂ ਅਸੀਂ ਸਾਡੇ ਅੰਦਰ ਦਰਦ ਹੁੰਦਾ ਕਿ ਇਹਨਾਂ ਦਿਨਾਂ ਵਿੱਚ ਪਾਤਸ਼ਾਹ ਜੀ ਦਾ ਅੱਗੇ ਪਿੱਛੇ ਕਿੱਥੇ ਗਿਆ ਜੀ ਇਤਿਹਾਸ। ਚਮਕੌਰ ਦੀ ਗੜੀ ਹੈ, ਮੈਂ ਬੇਨਤੀ ਤਾਂ ਕਰਨ ਲੱਗਾ, ਗੁਰੂ ਜੰਮਣ ਮਰਨ ਹੀ ਨਹੀਂ ਕੱਟਦਾ, ਸਿੱਖਾਂ ਤੇਰੇ ਮਰਨ ਤੋਂ ਬਾਅਦ ਹੀ ਗੁਰੂ ਤੇਰਾ ਸਾਥ ਨਹੀਂ ਦਿੰਦਾ, ਜਿਉਂਦਿਆਂ ਜੀ ਵੀ ਤੇਰੇ ਨਾਲ ਪਿਆਰ ਕਰਦਾ। ਕਦੀ ਗੁਰੂ ਦਾ ਗੋ ਕੇ ਤਾਂ ਵੇਖ, ਚਮਕੌਰ ਦੀ ਗੜੀ ਹੈ। ਸਿੰਘਾਂ ਨੇ ਕੀ ਕੀਤਾ, ਆਪਣੇ ਵੱਡੇ ਦਮਾਲੇ ਲਾ ਕੇ ਨਾ ਸਤਿਗੁਰਾਂ ਵਾਸਤੇ ਇੱਕ ਗੱਦਾ ਤਿਆਰ ਕੀਤਾ ਹੈ ਤੰਬੂ ਦੇ ਵਿੱਚ। ਆਪ ਸਿੰਘ ਜਿਹੜੇ ਨੇ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਛੋਟੀਆਂ ਕੇਸਕੀਆਂ ਸੀਸ ਤੇ ਵੱਧੀਆਂ ਹੋਈਆਂ ਨੇ। ਸਤਿਗੁਰੂ ਜੀ ਦੇ ਜਿੱਥੇ ਸਿੰਘ ਜਾਨਾਂ ਤੋਂ ਪਿਆਰੇ ਪਏ ਨੇ, ਉੱਥੇ ਸਤਿਗੁਰਾਂ ਦੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੀ ਉਹਨਾਂ ਸਿੰਘਾਂ ਦੇ ਵਿੱਚ ਪਏ ਨੇ, ਆਰਾਮ ਕਰ ਰਹੇ ਨੇ। ਕਹਿੰਦੇ ਮੇਰੇ ਮਾਲਕ ਧੰਨ ਗੁਰ ਕਰਦੀ ਧਰ ਪਾਤਸ਼ਾਹ ਤੰਬੂ ਤੋਂ ਬਾਹਰ ਆਏ। ਮੈਂ ਕੇਵਲ ਟੂਕ ਮਾਤਰ ਪ੍ਰਮਾਣ ਦੇ ਰਿਹਾ, ਇਤਿਹਾਸ ਤੁਸੀਂ ਬੜਾ ਸੁਣਿਆ। ਮੈਂ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੰਮਣ ਮਰਨ ਹੀ ਨਹੀਂ ਕੱਟਦਾ ਆਪਣੇ ਸਿੱਖਾਂ ਦਾ। ਸਤਿਗੁਰੂ ਬਾਹਰ ਆਏ, ਆਪਣੇ ਸਿੰਘਾਂ ਦੇ ਜਿਹੜੇ ਸਾਫੇ ਸਨ ਨਾ ਸੀਸ ਦੇ ਦਮਾਲਿਆਂ ਦੇ ਥੱਲੇ ਜਿਹੜੇ ਬੰਨੇ ਜਾਂਦੇ ਨੇ, ਉਹ ਥਕਾਵਟ ਦੇ ਨਾਲ, ਉਲੂੰਦਰੇ ਦੇ ਨਾਲ, ਠੰਡ ਦੇ ਨਾਲ, ਪਤਾ ਨਹੀਂ ਰਿਹਾ ਉਹ ਦਮਾਲਿਆਂ ਦੇ ਥੱਲੇ ਜਿਹੜੇ ਕੇਸਕੀਆਂ ਸਾਫੇ ਸਨ ਉਹ ਲੱਥ ਕੇ ਥੱਲੇ ਡਿੱਗੇ ਹੋਏ ਸਨ ਧਰਤੀ ਤੇ, ਸਿੰਘ ਅਲਬੇਲੇ ਸੁੱਤੇ ਪਏ ਸਨ। ਤਾਂ ਉੱਥੇ ਮਿਰਜ਼ਾ ਹਕੀਮ ਜੋਗੀ ਅੱਲਾ ਯਾਰ ਖਾਂ ਲਿਖਦਾ, ਕਹਿੰਦਾ ਆਓ ਮੈਂ ਤੁਹਾਨੂੰ ਦੱਸਦਾ ਗੁਰੂ ਆਪਣੇ ਸਿੱਖਾਂ ਦੇ ਨਾਲ ਕਿੰਨਾ ਪਿਆਰ ਕਰਦਾ ਹੈ। ਸਾਡੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਆਪਣੇ ਮਰੀਦਾਂ ਦੇ ਨਾਲ, ਆਪਣੇ ਬੱਚਿਆਂ ਤੋਂ ਵੱਧ ਆਪਣੇ ਸਿੱਖਾਂ ਨੂੰ ਕੋਈ ਪਿਆਰ ਕਰ ਸਕਦਾ ਹੈ ਤਾਂ ਉਹ ਸਾਡੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਕਹਿੰਦਾ ਸਾਫੇ ਕਵੀ ਉਠਾਤੇ ਥੇ ਸਿੰਘ ਉਤੇ ਜ਼ਮੀਨ ਸੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਜ਼ਮੀਨ ਤੇ ਸਾਫੇ ਉਠਾਉਂਦੇ ਨੇ, ਉਹਨਾਂ ਦੇ ਸੀਸ ਲਾਗੇ ਰੱਖਦੇ ਨੇ। ਸਾਫੇ ਕਵੀ ਉਠਾਤੇ ਥੇ ਸਿੰਘ ਉਤੇ ਜ਼ਮੀਨ ਸੇ, ਕੇਸ ਜੋ ਝਾੜੇ, ਕਿਉਂਕਿ ਕੇਸ ਵੀ ਖੰਡਰੇ ਖੰਡਰੇ ਹੋਏ ਸਨ। ਨੀਂਦ ਤਾਂ ਕਹਿੰਦੇ ਜਦੋਂ ਆਉਣੀ ਹੋਵੇ ਨਾ, ਸੋਲਾਂ ਤੇ ਵੀ ਆ ਜਾਂਦੀ ਹੈ, ਨੀਂਦ ਸੋਲਾਂ ਤੇ ਵੀ ਆ ਜਾਂਦੀ ਹੈ। ਕੇਸ ਜੋ ਝਾੜੇ ਸਿੱਖਾਂ, ਜਿੰਨਾ ਕੇਸਾਂ ਦੀ ਤੂੰ ਕਦਰ ਨਹੀਂ ਕਰਦਾ, ਉਹ ਕੇਸ ਇੰਨੇ ਪਵਿੱਤਰ ਨੇ। ਕੇਸ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਮੇਰੀ ਮੋਹਰ ਹੈ, ਕਹਿੰਦੇ ਪੰਘਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਨੇ ਪੁੱਤਰ ਵਾਰ ਕੇ ਮੰਗਿਆ ਕੀ ਸੀ ਕੇਸ ਤਾਂ ਸਤਿਗੁਰਾਂ ਨੇ ਆਖਿਆ ਪੁੱਤਰ ਵਾਰ ਕੇ ਕੇਸ ਹੀ ਮੰਗ ਰਹੇ ਆਖਿਆ ਪਾਤਸ਼ਾਹ ਛੇਵੇਂ ਜਾਮੇ ਵਿੱਚ ਤੁਸੀਂ ਕਿਹਾ ਸੀ ਪੁੱਤਰ ਨਿਸ਼ਾਨ ਹੈ ਤੇ ਨਿਸ਼ਾਨੀ ਤਾਂ ਕਦੀ ਵੀ ਪੁੱਤਰਾਂ ਪੁੱਤਰ ਰੂਪੀ ਨਿਸ਼ਾਨੀ ਤਾਂ ਕਦੀ ਵੀ ਮਿਟ ਸਕਦੀ ਹੈ ਹੁਣ ਦਸਵੇਂ ਜਾਮੇ ਵਿੱਚ ਤੁਸੀਂ ਕਹਿ ਦਿੱਤਾ ਕਿ ਕੇਸ ਮੇਰੀ ਮੋਹਰ ਨੇ ਤੇ ਪਾਤਸ਼ਾਹ ਮੋਹ ਮੁਬਾਰਕ ਮੇਰੀ ਝੋਲੀ ਚ ਪਾ ਦਿਓ ਧੰਨ ਕਲਗੀਧਰ ਪਾਤਸ਼ਾਹ ਕਹਿੰਦੇ ਕੇਸ ਜੋ ਝਾੜੇ ਕੇਸ ਕਿੰਦਰ ਕੇ ਨਾ ਉਹਨਾਂ ਨੂੰ ਧਰਤੀ ਦੇ ਉੱਪਰ ਘੱਟਾ ਲੱਗਾ ਹੋਇਆ ਸੀ ਅਸੀਂ ਤਾਂ ਘੱਟਾ ਕਹਿੰਦੇ ਹਾਂ ਨਾ ਮਿੱਟੀ ਲੱਗੀ ਹੋਈ ਸੀ ਪਰ ਪਾਤਸ਼ਾਹ ਜੀ ਨੇ ਉਸ ਕੇਸਾਂ ਵਿੱਚ ਲੱਗੀ ਹੋਈ ਮਿੱਟੀ ਨੂੰ ਮਿੱਟੀ ਨਹੀਂ ਜਾਣਿਆ ਕੇਸ ਜੋ ਝਾੜੇ ਢੋਲੀ ਖਾਕ ਉਸਕੀ ਜ਼ਮੀਨ ਸੇ ਉਹਦੇ ਵਿੱਚੋਂ ਨਿਕਲਣ ਵਾਲਾ ਘੱਟਾ ਜਿਹੜਾ ਰਾਖ ਜਿਹੜੀ ਹੈ ਖਾਕ ਜਿਹੜੀ ਹੈ ਉਹਨੂੰ ਸਤਿਗੁਰਾਂ ਨੇ ਆਪਣੇ ਮਸਤਕ ਦੇ ਨਾਲ ਲਾਇਆ ਕੇਸਾਂ ਵਿੱਚੋਂ ਨਿਕਲਣ ਵਾਲੀ ਜਿਹੜੀ ਖਾਕ ਸੀ ਮੇਰੇ ਪਾਤਸ਼ਾਹ ਜੀ ਨੇ ਝਾੜ ਕੇ ਆਪਣੇ ਉਸ ਖਾਕ ਨੂੰ ਮਸਤਕ ਦੇ ਨਾਲ ਲਾਇਆ ਚਮਕੌਰ ਦੀ ਗੜੀ ਗਵਾਹ ਇਸ ਗੱਲ ਦੀ ਤਰਤੀਬ ਦੇਤੇ ਤੇ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ ਜਿਹੜੇ ਸ਼ਸਤਰ ਖੰਡੇ ਕੁੰਡੇ ਸਨ ਸਤਿਗੁਰੂ ਜੀ ਲਾਗੇ ਲਿਆ ਲਿਆ ਕੇ ਰੱਖਦੇ ਨੇ ਸਭ ਠੀਕ ਕੀਏ ਸਰਕੇ ਗੁਰੂਏ ਬਾਲਸ਼ੇ ਜੀ ਸੇ ਜੋਗੀ ਅੱਲਾ ਯਾਰ ਖਾਂ ਲਿਖਦਾ ਹਾਸ਼ਾ ਹਾਸ਼ਾ ਦੇ ਅਰਥ ਨੇ ਸੌ ਹੈ ਕਸਮ ਹੈ ਹਾਸ਼ਾ ਜੇ ਕਿਸੀ ਮੁਰਸ਼ਦ ਮੇ ਈਸਾਰ ਨਹੀਂ ਹੈ ਇਹ ਪਿਆਰ ਕਿਸੀ ਪੀਰ ਮੇ ਜ਼ਿਨਹਾਰ ਨਹੀਂ ਹੈ ਕਹਿੰਦਾ ਕਿਸੇ ਪੀਰ ਦੇ ਵਿੱਚ ਐਸਾ ਆਪਣੇ ਮਰੀਦਾਂ ਪ੍ਰਤੀ ਗੁਰੂ ਗੋਬਿੰਦ ਸਿੰਘ ਵਰਗਾ ਪਿਆਰ ਨਹੀਂ ਵੇਖਿਆ ਗੁਰੂ ਜੰਮਣ ਮਰਨ ਹੀ ਨਹੀਂ ਕੱਟਦਾ ਪਿਆਰੇ ਗੁਰੂ ਆਪਣੇ ਸਿੱਖਾਂ ਨੂੰ ਜਿਉਂਦਿਆ ਜੀ ਵੀ ਆਪਣੇ ਪੁੱਤਰਾਂ ਨਾਲੋਂ ਵੱਧ ਕੇ ਪਿਆਰ ਕਰਦਾ ਹੈ ਰਹੁ ਚਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹਦਾ ਜੰਮਣ ਮਰਨਾ ਮਿਟ ਜਾਂਦਾ ਹੈ ਭਉ ਜਨਮ ਮਰਨਾ ਕਿਵੇਂ ਮਿਟਿਆ ਗੁਰ ਸ਼ਬਦੀ ਨਿਤਨੇਮ ਚ ਪ੍ਰਪਕਤਾ ਸਾਡੇ ਤਾਂ ਆਵੇਗੀ ਜੇ ਅਸੀਂ ਸਰਸਾ ਦਾ ਇਤਿਹਾਸ ਪੜਾਂਗੇ ਪਾਤਸ਼ਾਹ ਜੀ ਨੇ ਘਮਸਾਨ ਦੇ ਯੁੱਧ ਦੇ ਵਿੱਚ ਵੀ ਐਸਾ ਕੀ ਵਾਰ ਕਾ ਕੀਰਤਨ ਕੀਤਾ ਹੈ ਚਮਕੌਰ ਦੀ ਗੜੀ ਵਿੱਚ ਦੋਨੋਂ ਟਾਈਮ ਦੀਵਾਨ ਸਜਦਾ ਹੈ ਠੰਡੇ ਬੁਰਜ ਦੇ ਵਿੱਚ ਧੰਨਵਾਦ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਦੋਨੋਂ ਸਮੇਂ ਨਿਤਨੇਮ ਕਰਦੇ ਨੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋਨੋਂ ਸਮੇਂ ਆਪਣਾ ਨਿਤਨੇਮ ਨੇ ਭਜਾਇਆ ਕਦੀ ਪੜ੍ਹ ਲਓ ਨਿਤਨੇਮ ਵਿੱਚ ਪ੍ਰਪਕਤਾ ਆਵੇਗੀ ਜਦੋਂ ਇਤਿਹਾਸ ਨੂੰ ਧਿਆਨ ਨਾਲ ਪੜੋਗੇ ਭਉ ਜਨਮ ਮਰਨਾ ਨੇਤੇ ਗੁਰ ਸ਼ਬਦੀ ਹਰ ਅਸਥਿਰ ਅਸਥਿਰ ਤੋਂ ਸਦਾ ਥਿਰ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ ਸੇਵ ਸੁਖ ਸਮਗਾ ਉਹਦੇ ਵਿੱਚ ਸਮਾਗ ਹੈ ਸੁੱਖਾਂ ਦੇ ਦਾਤੇ ਦੇ ਵਿੱਚ ਸਿਮਰਨ ਕਰ ਕਰਕੇ ਸਮਾ ਜਾਣਾ ਉਹਦੇ ਵਿੱਚ ਅਭੇਦ ਹੋ ਜਾਣਾ
ਮੇਰੇ ਮਨ ਤਜ ਰਾਮ ਨਾਮ ਅਤ ਪਿਰਗਾ
ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਕਿਰਪਾ ਕਰੋ ਆਖੋ ਸਤਨਾਮ ਵੇਖੋ ਸੰਬੋਧਨ ਸਤਿਗੁਰ ਸਾਨੂੰ ਕਰ ਰਹੇ ਨੇ ਉਪਦੇਸ਼ ਸਾਨੂੰ ਦੇ ਰਹੇ ਨੇ ਜਦੋਂ ਕਿਤੇ ਧਿਆਨ ਨਾਲ ਤੁਸੀਂ ਬਾਣੀ ਪੜ੍ਹੋ ਨਾ ਸਤਿਗੁਰੂ ਸਾਨੂੰ ਹੁਕਮ ਕਰਦੇ ਨੇ ਹੁਕਮ ਕਰੋ ਬੇਨਤੀ ਸੁਣੋ ਮੇਰੇ ਨੇਤਾ ਸੰਤ ਟਹਿਲ ਕੀ ਬੇਲਾ ਇਹ ਸਮਾਂ ਹੈ ਰੱਬ ਨੂੰ ਯਾਦ ਕਰਨ ਦਾ ਸੰਗਤ ਕਰਨ ਦਾ ਰੱਬ ਦੇ ਪਿਆਰਿਆਂ ਦੀ ਕਿਤੇ ਮਹਾਰਾਜ ਹੰਕਾਰੀ ਮਨੁੱਖ ਨੂੰ ਵੀ ਉਪਦੇਸ਼ ਦਿੰਦੇ ਨੇ ਤੇ ਸਾਧੋ ਮਨ ਕਾ ਮਾਨ ਤਿਆਗੋ ਪਰ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਨਾ ਉਦੋਂ ਮਹਾਰਾਜ ਨੇ ਕਿਹਾ ਮੇਰੀ ਬੇਨਤੀ ਨਹੀਂ ਇਹ ਮੇਰਾ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੇ ਮੇਰੇ ਮਨਾ ਭਜ ਜਪ ਕਿਨੂੰ ਰਾਮ ਨਾਮ ਅਤ ਪਿਰਗਾ ਜਿਹੜਾ ਪਿਆਰਾ ਹੈ ਅਤ ਦਾ ਪਿਆਰਾ ਹੈ ਨਾਮ ਉਹਨੂੰ ਜਪ ਉਹਦਾ ਚਿੰਤਨ ਕਰ ਸਿਮਰਨ ਕਰ ਤੇਰਾ ਜੀਵਨ ਸਫਲਾ ਹੋਵੇਗਾ
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ
ਕੁਝ ਵਸਤੂ ਖਰੀਦਣੀ ਹੈ ਦੁਕਾਨ ਤੋਂ ਕੁੱਝ ਨਾ ਕੁੱਝ ਤੇ ਦੇਣਾ ਹੀ ਪਵੇਗਾ ਨਾ ਜੀ ਕਹਿੰਦੇ ਮੈਂ ਆਪਣਾ ਮਨ ਤੇ ਤਨ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ ਧਰ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਅਸੀਂ ਨਹੀਂ ਅਜੇ ਤੱਕ ਰੱਖਿਆ ਆਪਣਾ ਮਨ ਤੇ ਤਨ। ਜਿਸ ਦਿਨ ਅਸੀਂ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇਵਾਂਗੇ ਨਾ, ਕਦੀ ਗੁਰਮੁਖ ਪਿਆਰਿਓ ਸਵੇਰੇ ਹੁਕਮਨਾਮਾ ਸੁਣਿਆ, ਸ਼ਾਮ ਨੂੰ ਰਹਿਰਾਜ ਸਾਹਿਬ ਸੁਣੀ, ਸੌਣ ਵੇਲਿਆਂ ਹੱਥ ਵਿੱਚ ਸ਼ਰਾਬ ਦੀ ਬੋਤਲ ਨਹੀਂ ਆਵੇਗੀ। ਕਦੀ ਸਿੱਖ ਹਜਾਮੀਏ ਦੀ ਦੁਕਾਨ ਤੇ ਨਹੀਂ ਜਾਵੇਗਾ ਕੇਸ ਕਤਲ ਕਰਾਉਣ ਵਾਸਤੇ, ਕਿਉਂਕਿ ਮੈਂ ਤਾਂ ਮਾਂ ਆਪਣਾ ਮਨ ਤਨ ਧਨ ਗੁਰੂ ਨੂੰ ਸੌਂਪ ਦਿੱਤਾ ਹੈ। ਗਰੀਬ ਨਿਵਾਜ ਸਤਿਗੁਰ ਬਖਸ਼ਿਸ਼ ਕਰਦੇ ਨੇ, ਮੈਂ ਮਨ ਤੇ ਤਨ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ ਤੇ ਸਿਰ ਵੇਚ ਲਿਓ ਮੁੱਲ ਮਹਿੰਗਾ, ਸਿਰ ਦੇ ਕੇ ਗੁਰੂ ਨੂੰ ਮਹਿੰਗੀ ਦਾਤ ਲੈ ਲਈ। ਉਹ ਕੀ ਸੀ? ਨਾਮ, ਸਾਈ ਨਾਮ ਅਮੋਲ, ਕੀ ਮਨਾ ਕੋਈ ਜਾਣ ਦੋ। ਭਾਈ ਦਇਆ ਸਿੰਘ ਨੇ ਕਿਹਾ ਸੀ ਸੱਚੇ ਪਾਤਸ਼ਾਹ, ਮੈਂ ਇਸ ਸਿਰ ਦਾ ਕੀ ਕਰਨਾ, ਮੇਰਾ ਸਿਰ ਵਿਖ ਦੀ ਤੋਮੜੀ ਕੀ ਹੈ, ਸਾਡੇ ਸਿਰਾਂ ਦੇ ਵਿੱਚ ਜ਼ਹਿਰ ਹੀ ਭਰੀ ਹੋਈ ਹੈ ਨਾ। ਮੈਨੂੰ ਮਾਫ਼ ਕਰਿਓ, ਜਦੋਂ ਸੱਪ ਦੇ ਸਿਰ ਨੂੰ ਜ਼ਹਿਰ ਚੜ੍ਹ ਜਾਂਦਾ ਹੈ ਨਾ, ਉਹ ਪੱਥਰ ਨੂੰ ਡੰਗ ਮਾਰਦਾ ਹੈ, ਉਹਦੇ ਵਿੱਚੋਂ ਕਾਲਾ ਸੰਖੀਆ ਪੈਦਾ ਹੁੰਦਾ ਹੈ। ਜਦੋਂ ਮਨੁੱਖ ਦੇ ਸਿਰ ਨੂੰ ਅਹੰਕਾਰ ਦੀ ਜ਼ਹਿਰ ਚੜ੍ਹਦੀ ਹੈ, ਬੰਦੇ ਨੂੰ ਡੰਗ ਮਾਰਦਾ ਹੈ। ਉਹ ਤਾਂ ਨਹੀਂ ਜਾਨਵਰ ਨੂੰ ਡੰਗ ਮਾਰਦਾ, ਉਹ ਪੱਥਰ ਨੂੰ ਨਹੀਂ ਡੰਗ ਮਾਰਦਾ, ਬੰਦੇ ਨੂੰ ਡੰਗ ਮਾਰਦਾ ਹੈ। ਭਾਈ ਦਇਆ ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੀ ਸਿਰ ਵਿਖ ਦੀ ਤੋਮੜੀ, ਤੂੰ ਅੰਮ੍ਰਿਤ ਦੀ ਖਾਣ ਸਿਰ ਦਿੱਤਿਆ, ਜੇ ਰੀਝ ਪਵੇ ਤਾਂ ਲੈ ਮੇਰੇ ਸੰਤਾਨ। ਪਾਤਸ਼ਾਹ ਐਡੀ ਮਹਿੰਗੀ ਵਸਤੂ ਲੈਣੀ ਹੈ, ਅੰਮ੍ਰਿਤ ਦੀ ਦਾਤ ਸਸਤੀ ਥੋੜ੍ਹੀ ਹੈ, ਅੰਮ੍ਰਿਤ ਦੀ ਦਾਤ ਨਾਮ ਦੀ ਦਾਤ ਤੇਰੇ ਕੋਲੋਂ ਪ੍ਰਾਪਤ ਕਰਨੀ ਹੈ। ਗੁਰੂ ਨੂੰ ਸਿਰ ਵੇਚ ਕੇ ਸਭ ਤੋਂ ਮਹਿੰਗਾ ਜਿਹੜਾ ਜਿਹਦੀ ਕੋਈ ਕੀਮਤ ਨਹੀਂ, ਉਹ ਨਾਮ ਝੋਲੀ ਵਿੱਚ ਪਾ ਲਿਆ। ਸ਼ਰਾਮ ਦੇ ਕੇ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਸੋਢੀ ਸੁਲਤਾਨ।
ਨਰ ਪਤ ਰਾਜ ਰੰਗ ਰਸ ਮਾਣ ਹੈ, ਬਿਨ ਨਾਵੇ ਪਕੜ ਖੜੇ ਸਭ ਕਲ ਗਾ।
ਦੁਨੀਆਂ ਦੇ ਉੱਪਰ ਬੜੇ ਬੜੇ ਰਾਜੇ ਆਏ, ਬੜੇ ਉਹਨਾਂ ਨੇ ਵਿਕਾਰ ਰੂਪੀ ਰਸ ਮਾਣੇ, ਪਰ ਨਾਮ ਤੋਂ ਬਿਨਾਂ ਜਮਾਂ ਦੇ ਵਸ ਪਏ, ਜਮਾਂ ਦੇ ਕਾਲ ਦੇ ਵਸ ਵਿੱਚ ਪੈ ਗਏ। ਉਹਨਾਂ ਨੂੰ ਅੰਤ ਸਮੇਂ ਜਮਾਂ ਨੇ ਭੁੱਲ ਕੇ ਖੜਿਆ, ਸਾਰੀ ਜ਼ਿੰਦਗੀ ਰੰਗ ਰਸ ਮਾਣਦੇ ਰਹੇ, ਪਰ ਜਦੋਂ ਅੰਤ ਸਮਾਂ ਆਇਆ ਉਹ ਜਮਾਂ ਦੇ ਵਸ ਪੈ ਗਏ, ਮੌਤ ਦੇ ਵਸ ਪੈ ਗਏ, ਭਿਆਨਕ ਉਹਨਾਂ ਨੂੰ ਸਜਾਵਾਂ ਮਿਲੀਆਂ।
ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ।
ਫਿਰ ਉਹਨਾਂ ਜਮਾਂ ਨੇ ਪਕੜ ਕੇ ਜਿਹੜੇ ਨਾਮ ਤੋਂ ਬਿਨਾਂ ਸਨ, ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਿਹੜੇ ਨੇ ਪਛਾਣ ਕੇ ਚੁਣ ਕੇ, ਚੁਣ ਵੱਖ ਕੱਢੇ ਜਜ ਮਾਲਿਆ, ਚੁਣ ਚੁਣ ਕੇ ਕੱਢੇ ਜਾਂਦੇ ਨੇ। ਤੇਰੇ ਨਾਏ ਰੱਤੇ ਸੇ ਜਿੜ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਜਮਾਂ ਨੇ ਪਕੜ ਕੇ ਨਾਮ ਤੋਂ ਬਿਨਾਂ ਜਿਹੜੇ ਸੀ ਚੁਣ ਕੇ ਬਾਹਰ ਕੱਢ ਕੇ ਧਰਮ ਰਾਜੇ ਦੇ ਪੇਸ਼ ਕੀਤੇ, ਧਰਮ ਰਾਏ ਦਾ ਸਿਰ ਤੇ ਡੰਡ ਲੱਗਾ, ਫਿਰ ਹੱਥ ਮਲਦੇ ਹਨ, ਪਛਤਾਉਂਦੇ ਨੇ, ਸਿਰ ਧੁਣਦੇ ਨੇ, ਖਾਲੀ ਹੱਥ ਸੰਸਾਰ ਤੋਂ ਚਲੇ ਗਏ, ਫਿਰ ਪਛਤਾਏ।
ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸਰਣਾਗਤ ਪੁਰਖ ਪ੍ਰਤ ਪਲ।
ਪਿਆਰ ਰੱਖ ਸਤਨਾਮ ਸ਼੍ਰੀ ਵਾਹਿਗੁਰੂ। ਹੇ ਪ੍ਰਤ ਪਾਲਣਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਆਪਣੇ ਜਨਾਂ ਨੂੰ ਰੱਖ, ਤੇਰੇ ਅਸੀਂ ਕਿਰਮ ਹਾਂ, ਬਹੁਤ ਨਿੱਕੇ ਜਿਹੇ ਕੀੜੇ ਹਾਂ। ਹੇ ਧਰਤੀ ਦੀ ਪ੍ਰਤ ਪਾਲਣਾ ਕਰਨ ਵਾਲੇ ਸਤਿਗੁਰੂ, ਤੇਰੀ ਸ਼ਰਨ ਵਿੱਚ ਆਏ ਹਾਂ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਲਸੈ ਸੁਖ ਪਾਇਆ। ਸ਼ਰਨ ਆਏ ਆਪਣੀ ਕਿਰਪਾ ਨੂੰ ਰੱਖ, ਆਪਣੇ ਅਕਾਲ ਪੁਰਖ ਵਾਹਿਗੁਰੂ, ਧਰਤੀ ਦੀ ਪ੍ਰਤ ਪਾਲਣਾ ਕਰਨ ਵਾਲੇ, ਜੀਵਾਂ ਦੀ ਪ੍ਰਤ ਪਾਲਣਾ ਕਰਨ ਵਾਲੇ ਵਾਹਿਗੁਰੂ।
ਦਰਸ਼ਨ ਸੰਤ ਦੇਹ ਸੁਖ ਪਾਵੇ, ਪ੍ਰਭ ਲੋਚ ਪੂਰ ਜਨ ਤੁਮ।
ਹੇ ਵਾਹਿਗੁਰੂ, ਆਪਣੇ ਪਿਆਰਿਆਂ ਦੀ ਸੰਗਤ ਬਖਸ਼ਿਸ਼ ਕਰ, ਉਹਨਾਂ ਦੇ ਦਰਸ਼ਨ ਬਖਸ਼ਿਸ਼ ਕਰ, ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਬਖਸ਼ਿਸ਼ ਕਰ। ਤੁਮਗਾ ਦੇ ਅਰਥ ਨੇ ਤੂੰ, ਅਕਾਲ ਪੁਰਖ ਵਾਹਿਗੁਰੂ ਤੂੰ ਮੇਰੀ ਝੋਲੀ ਦੇ ਵਿੱਚ ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬਖਸ਼ਿਸ਼ ਕਰ, ਉਹਨਾਂ ਦੇ ਦਰਸ਼ਨ ਬਖਸ਼ਿਸ਼ ਕਰ।
ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਹ ਕਉ ਕੀ ਜੈ ਦਾਨ ਹਰਿ ਨਿਮੰਗਾ।
ਇਹ ਅਕਾਲ ਪੁਰਖ ਵਾਹਿਗੁਰੂ ਸਮਰੱਥਾ ਦੇ ਮਾਲਕ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਵੱਡੇ ਸਤਿਗੁਰੂ ਜੀ, ਤੁਸੀਂ ਮੇਰੇ ਤੇ ਕਿਰਪਾ ਕਰੋ, ਇੱਕ ਨਿਮਖ ਮਾਤਰ ਦਾਨ ਨਾਮ ਦਾ ਮੇਰੀ ਝੋਲੀ ਵਿੱਚ ਵੀ ਪਾ ਦਿਓ। ਨਿਮਗਾ ਦੇ ਅਰਥ ਨੂੰ ਨਿਮਖ, ਏਕ ਚਿੱਤ ਜਾਂ ਏਕ ਸ਼ਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਇੱਕ ਨਿਮਖ ਦਾਨ ਝੋਲੀ ਵਿੱਚ ਪਾ ਦਿਓ। ਨਾਮ ਦਾਉ
ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟਹੁ ਸਭ ਘੁੰਮਗਾ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਿਹਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਅਰੰਭਤਾ ਦੀ ਪੰਕਤੀ ਵੀ ਹਰ ਹਰ ਨਾਮ ਜਪਿਓ ਪਰਖੋਤਮ, ਇਸ ਪਾਵਨ ਸ਼ਬਦ ਦੀ ਖੀਰਲੀ ਪੰਕਤੀ ਤੇ ਵੀ ਸਤਿਗੁਰਾਂ ਨੇ ਨਾਮ ਦੀ ਮਹਿਮਾ ਦਰਸਾਈ ਹੈ ਕਿ ਜਿਹਨਾਂ ਨੂੰ ਨਾਮ ਮੇਰੀ ਝੋਲੀ ਵਿੱਚ ਸਤਿਗੁਰ ਜੀ ਨਾਮ ਪੈ ਜਾਵੇ, ਸੁੱਖ ਦੀ ਪ੍ਰਾਪਤੀ ਹੋ ਜਾਵੇ, ਮੈਂ ਤੇਰੇ ਨਾਮ ਤੋਂ ਬਾਰ ਬਾਰ ਸਦਕੇ ਜਾਵਾਂ, ਕੁਰਬਾਰ ਨੂੰ ਜਾਵਾਂ, ਵਾਰ ਨੂੰ ਜਾਵਾਂ, ਬਲਹਾਰ ਨੂੰ ਜਾਵਾਂ। ਗੁਰੂ ਰਾਮਦਾਸ ਰਹਿਮਤ ਕਰਨ ਆਪਣੇ ਪਾਵਨ ਪਵਿੱਤਰ ਉਪਦੇਸ਼ ਤੇ ਚੱਲਣ ਦੀ ਬਲ ਬੁੱਧ ਬਖਸ਼ਿਸ਼ ਕਰਨ। ਇੱਕ ਬੇਨਤੀ ਕਰਦਾ ਜਾਵਾਂ, ਜਦੋਂ ਸਾਡਾ ਪੰਥ 12 ਮਿਸਲਾਂ ਵਿੱਚ ਵੰਡਿਆ ਸੀ ਨਾ, ਭਾਵੇਂ ਉਹਨਾਂ ਦੇ ਆਪਸ ਵਿੱਚ ਵਿਚਾਰਕ ਮਤਭੇਦ ਹੁੰਦੇ ਸਨ, ਪਰ ਜਦੋਂ ਵੀ ਦਿੱਲੀ ਦੇ ਤਖ਼ਤ ਨੇ ਪੰਜਾਬ ਵੱਲ ਕੈੜੀ ਅੱਖ ਨਾਲ ਤੱਕਿਆ, ਭਾਵੇਂ ਆਪਸ ਵਿੱਚ ਉਹਨਾਂ ਦੇ ਵਿਚਾਰਕ ਮਤਭੇਦ ਹੁੰਦੇ ਸਨ, ਦਿੱਲੀ ਦੇ ਦੁਆਲੇ ਜਾ ਕੇ ਡੇਰਾ ਲਾ ਕੇ ਬਹਿ ਜਾਂਦੇ ਸਨ। ਅੱਜ ਵੀ ਸਾਡੇ ਕਿਸਾਨਾਂ ਨੂੰ ਹੱਕ ਲੈਣ ਵਾਸਤੇ, ਸਾਡੇ ਹੱਕ ਲੈਣ ਵਾਸਤੇ, ਆਪਣੇ ਹੱਕ ਲੈਣ ਵਾਸਤੇ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਗੁਰੂ ਦੇ ਲਾਲ ਬੈਠੇ ਨੇ। ਆਪਾਂ ਘਰਾਂ ਵਿੱਚ ਬੈਠ ਕੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਜਦੋਂ ਵੀ ਨਿਤਨੇਮ ਵਿੱਚ ਜੁੜੋ ਨਾ, ਨਿੱਕੇ ਨਿੱਕੇ ਬੱਚੇ, ਬਜ਼ੁਰਗ ਮਾਤਾਵਾਂ, ਨੌਜਵਾਨ ਵੀਰ ਆਪਣੇ ਘਰ ਘਾਟ ਕੰਮ ਕਾਰ ਛੱਡ ਕੇ ਆਪਣੇ ਹੱਕ ਲੈਣ ਵਾਸਤੇ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠੇ ਨੇ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਆਨੰਦਪੁਰ ਸਾਹਿਬ ਨੂੰ ਘੇਰਾ ਪਿਆ, ਪਾਇਆ ਕਿੰਨਾ ਨੇ, ਜਿਨ੍ਹਾਂ ਦਾ ਜਨਮ ਬਚਾਇਆ, ਦੋ ਘੇਰਾ ਪਾਉਣ ਵਾਲੇ ਸਨ, ਲਾਉਣ ਵਾਲੇ ਤੇ ਜਿਨ੍ਹਾਂ ਦਾ ਜਨਮ ਲੱਥ ਰਿਹਾ ਸੀ, ਉਹਨਾਂ ਦੋਵਾਂ ਨੇ, ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ, ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਅਕਿਰਤ ਕਣ ਬਣ ਕੇ। ਜਿਨ੍ਹਾਂ ਨੇ ਜਨਮ ਬਚਾਇਆ, ਹਾ ਦਾ ਨਾਰਾ ਮਾਰਿਆ, ਉਹਨਾਂ ਨੂੰ 8 ਮਹੀਨੇ ਘੇਰਾ ਪਾ ਕੇ ਰੱਖਿਆ। ਕਿੰਨਾ ਨੇ, ਜਿਨ੍ਹਾਂ ਦਾ ਜਨਮ ਬਚਾਇਆ ਤੇ ਜਿਨ੍ਹਾਂ ਕੋਲੋਂ ਬਚਾਇਆ, ਉਹਨਾਂ ਦੋਵਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ। ਸੋ ਆਓ, ਅੱਜ ਲੋੜ ਹੈ ਆਪਾਂ ਸਾਰਿਆਂ ਨੂੰ ਸਹਿਯੋਗ ਦੇਣ ਦੀ, ਵੱਧ ਤੋਂ ਵੱਧ ਗੁਰੂ ਕੇ ਪਿਆਰਿਆਂ ਦਾ ਸਹਿਯੋਗ ਦੇਈਏ। ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਹੋਰ ਜਥੇਬੰਦੀਆਂ ਕਿਸਾਨਾਂ ਦੀ ਮਦਦ ਵਾਸਤੇ ਡਟੀਆਂ ਹੋਈਆਂ ਨੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਫਰਜ਼ ਨਿਭਾ ਰਹੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਫਰਜ਼ ਨਿਭਾ ਰਹੀ ਹੈ। ਉਹਨਾਂ ਦੀ ਖਿਮਾ ਸਾਰੀ ਸੰਗਤ ਦਾ ਧੰਨਵਾਦ, ਕੋਟਾਨਕੋਟ ਧੰਨਵਾਦ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸ਼੍ਰੋਮਣੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਫਿਰ ਆਪ ਜੀ ਦੇ ਦੀਦਾਰ ਕਰਨ ਦਾ ਮੈਨੂੰ ਸਮਾਂ ਬਖਸ਼ਿਆ। ਅਸੀਸ ਬਖਸ਼ਿਓ, ਬੇਨਤ ਭੁੱਲਾਂ ਹੋਈਆਂ ਬਚਨ ਗੁਰੂ ਕੇ ਜਾਣ ਕੇ ਹਿਰਦੇ ਵਿੱਚ ਵਸਾਏ, ਜੋ ਤੁਹਾਨੂੰ ਚੰਗੇ ਨਹੀਂ ਲੱਗੇ ਉਹ ਮੇਰੇ ਨੇ, ਜਿਹੜੇ ਚੰਗੇ ਲੱਗੇ ਨੇ ਗੁਰੂ ਦੇ, ਆਓ ਫਿਰ ਹੀ ਆਪਾਂ ਕੇ ਸਰਵਣ ਕਰੀਏ ਜੀ।
ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਹ ਕਉ ਕੀ ਜੈ ਦਾਨ ਹਰਿ ਨਿਮੰਗਾ, ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟਹੁ ਸਭ ਘੁੰਮਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।